ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਹਾਲੇ ਪਿੱਛੇ ਜਿਹੇ ਹੀ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਕਿ ਜਿਹੜੇ ਆਸਟ੍ਰੇਲੀਆ ਦੇ ਖੇਤਰੀ ਇਲਾਕੇ ਹੈਗੇ ਹੈ, ਰੀਜਨਲ ਏਰੀਆਜ਼, ਉਹਨਾਂ ਨੂੰ ਹੋਰ ਵੀ ਪ੍ਰਫੁੱਲਿਤ ਕੀਤਾ ਜਾਵੇ। ਉਹਦੇ ਵਾਸਤੇ ਕਈ ਪ੍ਰਕਾਰ ਦੇ ਨਵਾਂ ਵੀਜ਼ੇ ਕੈਟੇਗਰੀਜ਼ ਸ਼ੁਰੂਆਤ ਕੀਤੀ ਗਈ ਸੀ ਉਹਨਾਂ ਦੀ, ਅਤੇ ਨਾਲ ਹੀ ਕਈ ਕੈਟੇਗਰੀਜ਼ ਦੇ ਵਿੱਚ ਕੁਛ ਨਰਮੀ ਵੀ ਰੱਖੀ ਗਈ ਸੀਗੀ। ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਸੁਖਜਿੰਦਰ ਸਿੰਘ ਜੀ ਦੇ ਨਾਲ, ਜਿਹੜੇ ਕਿ ਸਿਡਨੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਹੈ, ਕੰਸਲਟੈਂਟ ਹੈਗੇ ਹੈ। ਇਹਨਾਂ ਕੋਲੋਂ ਜਾਣਾਂਗੇ ਕਿ ਭਾਰਤੀ ਖਿੱਤੇ ਤੋਂ ਆਉਣ ਵਾਲੇ ਪ੍ਰਵਾਸੀ ਜਦੋਂ ਐਪਲੀਕੇਸ਼ਨ ਵਗੈਰਾ ਲੌਂਚ ਕਰਦੇ ਹੈ, ਜਾਂ ਜਦੋਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਰੀਜਨਲ ਏਰੀਏ ਦੇ ਵਿੱਚ ਜ਼ਿਆਦਾ ਲੋੜ ਹੈਗੀ ਹੈ, ਤਾਂ ਉਹਨਾਂ ਦਾ ਰਿਐਕਸ਼ਨ ਵਗੈਰਾ ਕਿਹੋ ਜਿਹਾ ਹੁੰਦਾ ਹੈ। ਨਾਲ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਡਿਮਾਂਡ ਐਂਡ ਸਪਲਾਈ ਹੈ ਉਹ ਕਿਸ ਤਰੀਕੇ ਨਾਲ ਪੂਰੀ ਹੋ ਰਹੀ ਹੈ ਜਾਂ ਹੋ ਪਾਏਗੀ ਫਿਊਚਰ ਦੇ ਵਿੱਚ। ਸੁਖਜਿੰਦਰ ਸਿੰਘ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਸ਼ੁਕਰੀਆ MP ਸਿੰਘ ਜੀ, ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕਸ ਫੋਰ ਦਾ ਓਪਰਚੁਨਿਟੀ।
ਅਤੇ ਜਿਵੇਂ ਮੈਂ ਥੋੜ੍ਹੀ ਜਿਹੀ ਬਰੀਫ ਕੀਤਾ ਹੈ ਕਿ ਰੀਜਨਲ ਏਰੀਆਜ਼ ਨੂੰ, ਖੇਤਰੀ ਇਲਾਕਿਆਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਕੁਛ ਨਰਮੀਆਂ ਵਗੈਰਾ ਦਿਖਾਈਆਂ ਗਈਆਂ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
MP ਸਿੰਘ ਜੀ, ਗੌਰਮੈਂਟ ਦਾ ਓਬਜੈਕਟਿਵ ਹੈ, ਜਿੱਦਾਂ ਤੁਸੀਂ ਕਿਹਾ ਵੀ ਉਹ ਖੇਤਰੀ ਰੀਜਨਲ ਏਰੀਆਜ਼ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ, ਉਹਨਾਂ ਦੇ ਹਿਸਾਬ ਨਾਲ ਸਿਡਨੀ, ਮੈਲਬਰਨ ਜਿਹੜੇ ਵੱਡੇ ਇਹ ਸਿਟੀਜ਼ ਨੇ, ਇਹਨਾਂ ਵਿੱਚ ਕਾਫੀ ਪਾਪੂਲੇਸ਼ਨ ਆ ਚੁੱਕੀ ਹੈ, ਅਤੇ ਮਾਈਗ੍ਰੇਸ਼ਨ ਵਿੱਚ ਹੁਣ ਉਹਨਾਂ ਨੇ ਨਵੇਂ ਦੋ ਵੀਜ਼ੇ ਲੈ ਕੇ ਆਉਂਦੇ ਨੇ, 491 ਅੱਜ ਕੱਲ੍ਹ ਕਾਫੀ ਨਿਊਜ਼ ਵਿੱਚ ਹੈ। ਸਾਡਾ ਜਿਹੜਾ ਜਿੰਨੇ ਵੀ ਸਟੂਡੈਂਟਸ ਇੱਥੇ ਬੈਠੇ ਨੇ ਜਾਂ ਹੋਰ ਟੈਂਪਰੇਰੀ ਰੈਜੀਡੈਂਟਸ ਬੈਠੇ ਨੇ, ਉਹ ਇਹਦੇ ਬਾਰੇ ਕਾਫੀ ਨਿਊਜ਼ ਪੜ੍ਹਦੇ ਨੇ, ਏਜੰਟਸ ਕੋਲ ਜਾ ਕੇ ਇਨਫੋਰਮੇਸ਼ਨ ਲੈ ਰਹੇ ਨੇ। ਇੱਕ ਦੂਜਾ ਵੀਜ਼ਾ 494 ਹੈ, ਉਹ ਇੰਪਲੋਇਰ ਸਪੋਂਸਰਡ ਹੋਏਗਾ। 491 ਤੇ ਜ਼ਿਆਦਾ ਅੱਜ ਕੱਲ੍ਹ ਧਿਆਨ ਹੈਗਾ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹਦੇ ਵਿੱਚ ਜਿਹੜੀਆਂ ਸੀਟਾਂ ਨੇ ਉਹ ਤਾਂ ਉਹਨਾਂ ਨੇ ਡਿਕਲੇਅਰ ਕਰਤੀਆਂ ਵੀ, ਵੈਸੇ ਤਾਂ ਜਿਹੜਾ ਪ੍ਰਾਈਮ ਮਿਨਿਸਟਰ ਉਹਦੇ ਜਿਹੜੀ ਸਟੇਟਮੈਂਟ ਦੇ ਹਿਸਾਬ ਨਾਲ 25,000 ਦੇ ਕਰੀਬ ਸੀਟਾਂ ਉਹਨਾਂ ਨੇ ਇੱਧਰਲੇ ਪਾਸੇ ਰੱਖੀਆਂ ਨੇ। ਜੇ ਅਸੀਂ ਕਹੀਏ ਡਿਮਾਂਡ ਸਪਲਾਈ, ਇਵੈਂਚੁਅਲੀ ਸਪਲਾਈ ਤਾਂ ਵੱਧ ਹੀ ਜਾਏਗੀ, ਕਿਉਂਕਿ ਸਾਡੇ ਬੱਚਿਆਂ ਦਾ ਮੇਨ ਓਬਜੈਕਟਿਵ ਜਿਹੜਾ ਐਂਡ ਓਬਜੈਕਟਿਵ ਕਹਿ ਲਈਏ ਉਹ ਇਸ ਦੇਸ਼ ਦੇ ਵਿੱਚ ਸਿਟੀਜ਼ਨ ਹੋਣਾ ਹੈ। ਅਸੀਂ ਇਹ ਸਾਰੇ ਇਸ ਗੱਲ ਨੂੰ ਭਰੀ ਭਾਂਤੀ ਜਾਣਦੇ ਹਾਂ, ਅਤੇ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਨੇ, ਡਿਸਕਸ਼ਨ ਸ਼ੁਰੂ ਹੋ ਗਈਆਂ ਨੇ ਬੱਚਿਆਂ ਦਾ ਜਿਹੜਾ ਇੱਥੇ ਬੈਠੇ ਨੇ ਆਨ ਸ਼ੋਰ 'ਚ, ਉਹਨਾਂ ਦੀ ਗੱਲ ਕਰੀਏ, ਉਹਨਾਂ ਦੀ ਇੱਕ ਥੋੜ੍ਹੀ ਜਿਹੀ ਰਿਲਕਟੈਂਸ ਤਾਂ ਹੈਗੀ ਹੈ, ਉਹਨਾਂ ਨੂੰ ਇਸ ਗੱਲ ਦਾ ਹੁਣ ਹੌਲੀ ਹੌਲੀ ਏਜੰਟਸ ਕੋਲ ਜਾ ਕੇ ਪਤਾ ਤਾਂ ਲੱਗ ਰਿਹਾ ਹੈ ਵੀ ਉਹਨਾਂ ਦਾ ਜਿਹੜਾ ਫਿਊਚਰ ਹੈ ਉਹ ਰੀਜਨਲ ਏਰੀਆਜ਼ ਦੇ ਵਿੱਚ ਹੀ ਹੁਣ ਹੈਗਾ, ਅਤੇ ਕਿਤੇ ਨਾ ਕਿਤੇ ਕਿਉਂਕਿ ਉਹ ਆਲਰੇਡੀ ਵੱਡੇ ਸਿਟੀ ਸੈਂਟਰਾਂ 'ਚ ਮੈਲਬਰਨ, ਸਿਡਨੀ ਦੇ ਵਿੱਚ ਸੈੱਟ ਨੇ ਆਲਰੇਡੀ, ਉਹਨਾਂ ਦੇ ਇੱਥੇ ਜੋਬਸ ਹੈਗੀਆਂ ਨੇ, ਉਹਨਾਂ ਨੇ ਇੱਥੇ ਕਰ ਲਏ ਹੋਏ ਨੇ, ਉਹਨਾਂ ਦਾ ਫਰੈਂਡ ਸਰਕਲ ਇੱਥੇ ਹੈ, ਸੋ ਇੱਥੇ ਕਈ ਕਾਫੀ ਉਹਨਾਂ ਦਾ ਕੰਫਰਟ ਜ਼ੋਨ ਬਣ ਚੁੱਕਿਆ, ਉਹਦੇ ਕਰਕੇ ਕਿਤੇ ਨਾ ਕਿਤੇ ਰਿਲਕਟੈਂਸ ਇਨੀਸ਼ੀਅਲ ਹੈਗੀ ਹੈ। ਬਟ ਜਦੋਂ ਫਿਰ ਉਹ ਦੇਖਦੇ ਨੇ ਵੀ ਅਖੀਰ 'ਤੇ ਪੀ ਆਰ ਵਾਸਤੇ ਓਪਰਚੁਨਿਟੀਜ਼ ਜਿਹੜੀਆਂ ਨੇ ਉਹ ਰੀਜਨਲ 'ਚ ਜਾ ਰਹੀਆਂ ਨੇ, ਸੋ ਅਫਕੋਰਸ ਇਵੈਂਚੁਅਲੀ ਉਹ ਇੱਧਰਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦੇਣਗੇ। ਕਾਫੀ ਸਟੂਡੈਂਟਸ, ਜਿੱਦਾਂ ਤਜ਼ਮਾਨੀਆਂ ਦੀ ਗੱਲ ਚੱਲਦੀ ਹੈ, ਕਾਫੀ ਸਟੂਡੈਂਟਸ ਤਜ਼ਮਾਨੀਆਂ ਵੱਲ ਨੂੰ ਤੁਰੇ ਨੇ। ਹਾਂ, ਉਹਨਾਂ ਦੇ ਵੱਲੋਂ ਜਿਹੜੀ ਫੀਡਬੈਕ ਹੈ ਉਹ ਇਹੀ ਹੈ ਵੀ ਉੱਥੇ ਜੋਬ ਓਪਰਚੁਨਿਟੀਜ਼ ਘੱਟ ਨੇ, ਅਤੇ ਉਹਨਾਂ ਨੂੰ ਕਾਫੀ ਇਨੀਸ਼ੀਅਲ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋ ਸਕਦਾ ਉਹ ਇਸ ਕਰਕੇ ਵੀ ਹੈ ਕਿਉਂਕਿ ਉਹ ਸਿਡਨੀ ਵਰਗੇ ਸ਼ਹਿਰਾਂ 'ਚ ਰਹਿ ਚੁੱਕੇ ਨੇ, ਅਤੇ ਉਹਦੇ ਨਾਲ ਉਹਨੂੰ ਕੰਪੇਅਰ ਕਰਕੇ ਦੇਖਦੇ ਨੇ। ਉਹਦੇ ਵਿੱਚ ਅਸੀਂ ਕਾਫੀ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਾਡਾ ਵੀ ਉਹਨਾਂ ਦੇ ਨਾਲ ਇੱਕ ਹੈਗਾ ਫਰਜ਼ ਵੀ ਹੈ ਜਾਂ ਸਾਡਾ ਪ੍ਰੋਫੈਸ਼ਨ ਵੀ ਹੈ ਵੀ ਉਹਨਾਂ ਨੂੰ ਅਸੀਂ ਗਾਈਡ ਕਰਦੇ ਹਾਂ ਕਿ ਇੱਥੇ ਜਾ ਕੇ ਹੀ ਤੁਹਾਡਾ ਗਾਹਣਾ ਪ੍ਰੋਫੈਸ਼ਨ ਹੈ। ਹਾਲਾਂਕਿ ਅਸੀਂ ਜਿੰਨੇ ਵੀ ਕਹਿ ਲਓ ਅਸੀਂ ਇੱਥੇ ਮਾਈਗ੍ਰੇਸ਼ਨ ਬੈਠੇ ਹਾਂ, ਅਸੀਂ ਜਦੋਂ ਸਾਰੇ ਸਟੂਡੈਂਟ ਸਾਨੂੰ ਭੇਜੀ ਜਾ ਰਹੇ ਹਾਂ, ਸਾਡੇ ਲਈ ਖੜ ਨੂੰ ਸ਼ਾਇਦ ਕੋਈ ਨਾ ਬੱਚੇ, ਅਸੀਂ ਵੀ ਇੱਥੇ ਬੈਠੇ ਹਾਂ। ਬਟ ਜਿਹੜਾ ਭਵਿੱਖ ਉਹਨਾਂ ਦਾ ਬੱਚਿਆਂ ਦਾ ਉਹ ਰੀਜਨਲ 'ਚ ਹੀ ਹੁਣ ਸੇਫ ਹੈ। ਹਾਂ, ਇਹਦੇ ਵਿੱਚ ਥੋੜ੍ਹੀ ਜਿਹੀ ਰਿਲਕਟੈਂਸ ਇਨੀਸ਼ੀਅਲ ਹੈਗੀ ਹੈ, ਬਟ ਇਵੈਂਚੁਅਲੀ ਬੱਚੇ ਤੁਰ ਪੈਣਗੇ।
ਜੀ, ਆਪਾਂ ਗੱਲ ਕਰ ਰਹੇ ਸੀ ਔਨ ਸ਼ੋਰ ਜਿਹੜੇ ਕਿ ਹੈਗੇ ਆ ਸਟੂਡੈਂਟਸ ਉਹਨਾਂ ਬਾਰੇ, ਕਿ ਜਿਹੜੀਆਂ ਨਵੀਆਂ ਐਪਲੀਕੇਸ਼ਨਸ ਆ ਰਹੀਆਂ ਜਿਹੜੇ ਕਿ ਹਜੇ ਇੰਡੀਆ ਜਾਂ ਉਸ ਇਲਾਕੇ ਵਿੱਚ ਹੀ ਹੈਗੇ ਆ, ਭਾਰਤੀ ਖਿੱਤੇ ਤੋਂ ਹੀ ਹੈਗੇ ਆ, ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਹੋ ਕਿ ਉੱਥੇ ਜਾ ਕੇ ਉਹ ਪੜ੍ਹਾਈ ਕਰਨ ਅਤੇ ਉੱਥੇ ਜਾ ਕੇ ਸਥਾਪਿਤ ਹੋਣ ਦੀ ਕੋਸ਼ਿਸ਼ ਕਰਨ, ਤਾਂ ਉਹਨਾਂ ਦਾ ਰਿਐਕਸ਼ਨ ਕਿਹੋ ਜਿਹਾ ਹੁੰਦਾ?
ਉਹਨਾਂ ਦਾ ਰਿਐਕਸ਼ਨ ਕਾਫੀ ਪੋਜ਼ਿਟਿਵ ਹੈ। ਉਹਨਾਂ ਨੂੰ ਵੀ ਇਹ ਗੱਲ ਜਿਹੜੀ ਨਿਊਜ਼ ਅੱਜ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਇੰਡੀਆ 'ਚ ਵੀ ਪੰਜਾਬ 'ਚ ਵੀ ਪਹੁੰਚ ਚੁੱਕੀ ਆਲਰੇਡੀ, ਵੀ ਰੀਜਨਲ ਏਰੀਆ ਪ੍ਰਮੋਟ ਕੀਤੇ ਜਾ ਰਹੇ ਨੇ ਅਤੇ ਉੱਥੇ ਦੇ ਏਜੰਟਸ ਵੀ ਉਹਨਾਂ ਨੂੰ ਉੱਧਰਲੇ ਪਾਸੇ ਨੂੰ ਕਹਿ ਰਹੇ ਨੇ। ਅਤੇ ਉਹਨਾਂ ਦਾ ਕਿਉਂਕਿ ਉਹ ਪਹਿਲਾਂ ਸਿਡਨੀ 'ਚ ਆ ਨਹੀਂ ਗਏ, ਪਹਿਲਾਂ ਜਿਹੜਾ ਇੰਡੀਆ 'ਚ ਪੰਜਾਬ 'ਚ ਬੰਦਾ ਬੈਠਾ ਜਾਂ ਕਿਸੇ ਹੋਰ ਇੰਡੀਆ ਦੇ ਖੇਤਰ 'ਚ ਬੈਠਾ, ਉਹਦੇ ਲਈ ਤਾਂ ਆਸਟ੍ਰੇਲੀਆ ਆਉਣਾ ਉਹਨੇ। ਸ਼ੁਰੂ ਕਰ ਦਿੱਤਾ ਹੈ ਕਹਿਣਾ ਸੁਣਨਾ ਵੀ ਨਹੀਂ ਹੁਣ ਅਸੀਂ ਉੱਧਰ ਨੂੰ ਤੁਰ ਰਹੇ ਹਾਂ। ਤਾਂ ਕਿਤੇ ਨਾ ਕਿਤੇ ਜਿਹੜੇ ਇੰਡੀਆ ਬੰਦਾ ਬੈਠਾ ਉਹ ਫਿਰ ਵੀ ਕਾਫੀ ਮੈਂਟਲੀ ਪ੍ਰਪੇਅਰ ਹੋ ਰਿਹਾ ਜਿਹੜੇ ਇੱਥੇ ਬੈਠੇ ਉਹਨਾਂ ਨਾਲੋਂ ਜ਼ਿਆਦਾ, ਕਿਉਂਕਿ ਉਹਨਾਂ ਨੇ ਹਲੇ ਸਿਡਨੀ ਮੈਲਬਨ ਤੋਂ ਦੇਖਿਆ ਨਹੀਂ, ਉਹਨਾਂ ਲਈ ਤਾਂ ਆਸਟ੍ਰੇਲੀਆ ਹੈ। ਉਹ ਤਜ਼ਮਾਨੀਆ ਚਲ ਗਿਆ ਤਾਂ ਉੱਥੇ ਸੈੱਟ ਹੋ ਜਾਣਗੇ, ਜਿੱਥੇ ਚਲ ਗਿਆ ਉੱਥੋਂ ਦੇ ਹੋ ਜਾਣਗੇ
ਜੀ।
ਸੋ ਹਾਂਜੀ,
ਅਤੇ ਇੱਕ ਫਿਰ ਬਾਕੀ ਜਿਹੜੀ ਕੈਟੇਗਰੀ ਬਚਦੀ ਹੈ ਸਕਿੱਲਡ ਮਾਈਗ੍ਰੈਂਟਸ ਵਾਲੀ, ਜਾਂ ਤੁਸੀਂ ਕਿਹਾ ਕਿ 494 ਵੀ ਹੈ ਜਿਹੜਾ ਇੰਪਲੋਇਰ ਸਪੋਂਸਰਡ ਹੈਗਾ, ਹੁਣ ਕੋਈ ਬਾਹਰੋਂ ਇੱਥੇ ਆਉਣਾ ਚਾਹੁੰਦਾ ਉਹਦੇ ਵਾਸਤੇ ਰੀਜਨਲ ਏਰੀਆਜ਼ ਦੇ ਵਿੱਚ ਉਹ ਜੋਬ ਜਦੋਂ ਲੱਭਦੇ ਆ ਸਰਚ ਕਰਦੇ ਆ ਤਾਂ ਕਿੰਨੀ ਕੁ ਪਰੇਸ਼ਾਨੀ ਹੁੰਦੀ ਜਾਂ ਉਹਨਾਂ ਨੂੰ ਉੱਥੇ ਕਿੰਨੀ ਕੁ ਸਹਾਇਤਾ ਸਰਕਾਰ ਦੇ ਰਹੀ ਹੈ?
ਆਈ ਥਿੰਕ ਇਹਦੇ ਵਿੱਚ ਜਿੰਨੀਆਂ ਵੀ ਸਟੇਟ ਬੋਡੀਜ਼ ਆ ਉਹਨਾਂ ਨੇ ਆਪਣੀ ਆਪਣੀ ਵੈਬਸਾਈਟਸ 'ਤੇ ਕਿਸੇ ਨਾ ਕਿਸੇ ਇੰਪਲੋਇਮੈਂਟ ਏਜੰਸੀਆਂ ਨਾਲ ਉਹਨਾਂ ਦੇ ਜਿਹੜੇ ਡਿਪਾਰਟਮੈਂਟਸ ਜਿੱਥੇ ਪਾਸੇ ਉਹਨਾਂ ਦੇ ਲਿੰਕਸ ਤਾਂ ਦਿੱਤੇ ਹੋਏ ਨੇ। ਅਤੇ ਜਿਹੜੀਆਂ ਆਫਸ਼ੋਰ ਬੰਦੇ ਬੈਠੇ ਨੇ ਉਹਨਾਂ ਲਈ ਸਕਿੱਲਡ ਮਾਈਗ੍ਰੇਸ਼ਨ 'ਚ ਤਿੰਨ ਹੀ ਵੀਜ਼ੇ ਇਸ ਵੇਲੇ ਕਹਿ ਲਓ ਤੁਸੀਂ, 189 ਜਿਹੜਾ ਇੰਡੀਪੈਂਡੈਂਟ ਕੈਟਾਗਰੀ ਹੈ ਬੰਦਾ ਕਿਤੇ ਵੀ ਰਹਿ ਸਕਦਾ, 190 ਜਿਹੜੀ ਅਗੇਨ ਸਟੇਟ ਸਪੋਂਸਰਡ ਹੈ ਅਤੇ ਉਹਦੇ ਵਿੱਚ ਹਰ ਸਟੇਟ ਦਾ ਆਪਣਾ ਕ੍ਰਾਈਟੀਰੀਆ ਹੈ। 491 ਜਿਹੜਾ ਆਪਾਂ ਨਵਾਂ ਆ ਜਿਹਦੀ ਗੱਲ ਕਰਦੇ ਪਏ, ਇਹ ਸਕਿੱਲਡ ਮਾਈਗ੍ਰੇਸ਼ਨ ਦੇ ਕਿੰਨੇ ਨੇ। ਅਤੇ ਜਿਹੜਾ ਜੋਬ ਆਫਰ ਦਾ ਹੈਗਾ, ਅਫਕੋਰਸ ਇਹਦੀ ਕਾਫੀ
ਅਸੀਂ ਆਫਰ ਨਹੀਂ ਕਹਿੰਦੇ, ਚਲੋ ਅਸ਼ਿਓਰਟੀ ਕਹਿ ਸਕਦੇ ਹਾਂ ਵੀ ਜੋਬਸ ਹੈਗੀਆਂ।
ਹਾਂ ਅਸ਼ਿਓਰਟ, ਉਹਦੇ ਵਿੱਚ ਜਿੰਨੀ ਵੀ ਸਟੇਟ ਬੋਡੀਜ਼ ਉਹਨਾਂ ਨੇ ਤਾਂ ਆਪਣੇ ਡਿਸਕਲੇਮਰ ਹੀ ਕਹਿ ਲਓ ਤੁਸੀਂ ਲਿਖਿਆ ਹੋਇਆ ਵੀ ਇੱਥੇ ਆਉਣਾ ਜਾਂ ਇੱਥੋਂ ਦੀ ਨੋਮੀਨੇਸ਼ਨ ਮਿਲ ਜਾਣਾ ਡਸ ਨਾਟ ਮੀਨ ਵੀ ਤੁਹਾਨੂੰ ਇੱਥੇ ਆ ਕੇ ਜੋਬ ਦੀ ਕੋਈ ਗਰੰਟੀ ਹੈਗੀ ਹੈ, ਉਹ ਤਾਂ ਤੁਹਾਨੂੰ ਆਪਣੀ ਮਿਹਨਤ ਕਰਨੀ ਪੈਣੀ ਹੈ। ਅਫਕੋਰਸ ਉਹਨਾਂ ਨੇ ਨਾਲ ਆਪਣੀਆਂ ਜਿਹੜੀਆਂ ਲਿਸਟ ਆਫ ਆਕੂਪੇਸ਼ਨ ਡਿਜ਼ਾਈਨ ਕੀਤੀਆਂ ਨੇ, ਉਹਨਾਂ ਨੂੰ ਉੱਥੋਂ ਦੇ ਬਿਜ਼ਨਸ ਦੇ ਨਾਲ ਕੰਸਲਟ ਕਰਕੇ ਹੀ ਕੀਤੀਆਂ ਨੇ ਵੀ ਜਿਹਨਾਂ ਬਿਜ਼ਨਸ ਵਿੱਚ ਡਿਮਾਂਡ ਹੈਗੀ ਕੁਛ ਆਕੂਪੇਸ਼ਨ ਦੀ, ਤੋ ਜਿੱਥੇ ਵੀ ਸ਼ੋਰਟੇਜ ਹੈਗੀ ਆ ਉਹਨਾਂ ਨੂੰ ਫੋਕਸ ਕਰਕੇ ਕੀਤਾ। ਬਟ ਅਖੀਰ 'ਤੇ ਆਪਾਂ ਇਹ ਕਹਿ ਲਈਏ ਵੀ ਜਿਹੜਾ ਵੀ ਇੱਥੇ ਆਊਗਾ ਜਾਂ ਕਿਸੇ ਵੀ ਸਟੇਟ 'ਚ ਜਾਊਗਾ ਉਹਨੇ ਜਿਹੜੀ ਜੋਬ ਵਾਸਤੇ ਜੱਦੋਜਹਿਦ ਕਰਨੀ ਹੈ ਉਹ ਤਾਂ ਉਹਦਾ ਇੱਕ ਕਹਿ ਲਓ ਵੀ ਜਿੱਥੇ ਵੀ ਜਾਊਗਾ ਉਹਨੇ ਕਰਨੀ ਕਰਨੀ ਹੈ, ਉਹਨੂੰ ਲੋਕਲ ਮਾਰਕੀਟ ਦੇ ਐਪਲੀਕੈਂਟਸ ਨਾਲ ਵੀ ਕੰਪੀਟ ਕਰਨਾ ਹੀ ਹੈ। ਸੋ ਆਈ ਵੁੱਡ ਸੇ ਮੋਟੇ ਤੌਰ 'ਤੇ ਵੀ ਹੁਣ ਜਿਹੜੀਆਂ ਚੀਜ਼ਾਂ ਨੇ ਕਹਿ ਲਓ ਵੀ ਡਿਪਾਰਟਮੈਂਟ ਹੋਰ ਸਟ੍ਰਿਕਟ ਹੋ ਰਿਹਾ, ਇਹਨੂੰ ਆਪਾਂ ਭਾਸ਼ਾ ਵਰਤ ਸਕਦੇ ਹਾਂ, ਹੈ ਨਾ। ਅਤੇ ਜਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਹੁਣ ਸਾਡੇ ਬੱਚਿਆਂ ਨੂੰ ਵੀ ਇਹ ਸੋਚਣ ਲਈ ਸੋਚਣਾ ਪਊਗਾ ਵੀ ਹੁਣ ਸਾਨੂੰ ਪੜ੍ਹਨਾ ਵੀ ਪਊਗਾ ਅਤੇ ਮਿਹਨਤ ਵੀ ਹਰ ਪਾਸੇ ਕਰਨੀ ਪਊਗੀ। ਅਸੀਂ ਇੱਕ ਉਹ ਸੁਭਾਅ ਤੋਂ ਨਿਕਲਣਾ ਪੈਣਾ ਵੀ ਸਸਤਾ ਵੀ ਚਾਹੀਦਾ ਅਤੇ ਹੰਢਣਸਾਰ ਵੀ ਚਾਹੀਦਾ, ਸਾਨੂੰ ਮਿਹਨਤ ਵੀ ਕਰਨੀ ਪੈਣੀ ਹੈ, ਸਾਨੂੰ ਕਾਬਲ ਬਣਨਾ ਪੈਣਾ ਹੈ ਤਾਂ ਕਿ ਅਸੀਂ ਲੋਕਲ ਮਾਰਕੀਟ 'ਚ ਕੰਪੀਟ ਵੀ ਕਰ ਸਕੀਏ ਆਪਣੀ ਜੋਬ ਵਾਸਤੇ।
ਜੀ, ਜਿਵੇਂ ਕਿ ਤੁਸੀਂ ਕਿਹਾ ਵੀ ਸਟੇਟ ਵਾਈਜ਼ ਜੋਬਸ ਦੇ ਡਿਮਾਂਡ ਹੈਗੀ ਆ ਉਹ ਲਿਸਟ ਕੀਤੀ ਗਈ ਹੈ, ਕਈ ਥਾਵਾਂ ਦੇ ਉੱਤੇ ਲਿਖਿਆ ਹੈ ਕਿ ਨਰਸਿਸ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਹੈ
ਜੀ,
ਕੀ ਭਾਰਤ ਤੋਂ ਜਾਂ ਉਸ ਏਰੀਏ ਤੋਂ ਇਨਫ ਨਰਸਿਸ ਅਪਲਾਈ ਕਰ ਰਹੀ ਹੈ? ਮੈਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਕਹਿ ਰਿਹਾ।
ਹਾਂ, ਨਹੀਂ ਮੈਂ ਸਮਝਿਆ, ਇਹ ਨਰਸਿਸ ਅਤੇ ਜਿਹੜੀਆਂ ਓਵਰਸੀਜ਼ ਨਰਸਿਸ ਆ ਉਹਨਾਂ ਦੀ ਸਭ ਤੋਂ ਪਹਿਲਾਂ ਤਾਂ ਸਟੈਪ ਹੁੰਦਾ ਸਕਿੱਲ ਅਸੈਸਮੈਂਟ, ਅਸੀਂ ਕਹਿੰਦੇ ਹਾਂ ਵੀ ਉਹਨਾਂ ਨੇ ਇੱਥੇ ਸਕਿੱਲ ਬੋਡੀ ਜਿਹੜੀ ਹੈ ਉੱਥੋਂ ਅਸੈਸ ਕਰਵਾਉਣੀ ਆਪਣੀਆਂ ਸਕਿੱਲ ਜਿਹੜੀਆਂ ਐਜੂਕੇਸ਼ਨ ਅਤੇ ਵਰਕ ਐਕਸਪੀਰੀਅੰਸ ਵਗੈਰਾ, ਉਹਦੇ 'ਚ ਬੱਚਿਆਂ ਨੂੰ 7E 'ਚ ਆਈਲੈਟਸ ਵਿੱਚ ਚਾਹੀਦੇ ਨੇ, ਇੰਗਲਿਸ਼ ਟੈਸਟ 'ਚੋਂ ਪਹਿਲਾਂ ਉੱਥੇ ਇੱਕ ਹਰਡਲ ਜੀ ਹੈ, ਖਾਸ ਕਰ ਨੌਰਥ
ਸੇਮ ਹੈ, ਰੀਜਨਲ ਏਰੀਆ ਵਾਸਤੇ ਵੀ ਸੇਮ ਹੈਗੀ ਆ।
ਹਾਂ, ਇਹ ਜਿਹੜੀ ਰਜਿਸਟ੍ਰੇਸ਼ਨ ਹੈ ਇਹ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦਾ ਕ੍ਰਾਈਟੀਰੀਆ ਨਹੀਂ ਹੈ, ਇਹ ਜਿਹੜੀ ਇੱਥੇ ਅਸੈਸਿੰਗ ਬੋਡੀ ਹੈ ਜਿਹੜੀ ਨਰਸਿਸ ਨੂੰ ਅਸੈਸ ਕਰਦੀ ਹੈ ਉਸ ਚੀਜ਼ ਨੂੰ, ਉਹਨਾਂ ਦਾ ਕ੍ਰਾਈਟੀਰੀਆ ਇਹ ਕਹਿ ਲਓ ਵੀ ਮਸਤ ਹੈ, ਇਹਦੇ 'ਚ ਕੋਈ ਐਗਜ਼ੰਪਸ਼ਨ ਨਹੀਂ ਹੈ। ਅਤੇ ਓਵਰਸੀਜ਼ ਨਰਸ ਨੂੰ ਪਹਿਲਾਂ ਉਹ ਕਰਨਾ ਪੈਂਦਾ, ਫਿਰ ਕੀ ਹੁੰਦਾ ਵੀ ਐਪਰਾ ਕਹਿ ਦਿੰਦੇ ਆਪਾਂ ਜਿੱਥੋਂ ਉਹ ਪਹਿਲਾਂ ਅਪਲਾਈ ਕਰਦੇ ਹਾਂ, ਉਹ ਫਿਰ ਘਰ ਰਿਕਮੈਂਡ ਕਰਦੇ ਨੇ 12 ਹਫ਼ਤੇ ਦਾ ਇੱਕ ਬ੍ਰਿਜ ਕੋਰਸ। ਸੋ ਉਹ ਸਾਰਾ ਕੰਪਲੀਟ ਕਰਕੇ ਹੀ ਉਹ ਇੱਕ ਰਜਿਸਟਰਡ ਨਰਸ ਜਾਂ ਉਹਦੀ ਸਕਿੱਲ ਅਸੈਸਮੈਂਟ ਹੁੰਦੀ ਹੈ। ਅਫਕੋਰਸ ਜਦੋਂ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ ਤਾਂ ਨਰਸਿਸ ਦੀ ਡਿਮਾਂਡ ਬਹੁਤ ਹੈ, ਇਸ ਏਜਿੰਗ ਪਾਪੂਲੇਸ਼ਨ, ਆਪਾਂ ਨੂੰ ਪਤਾ ਹੈ ਜਿੱਥੇ ਜਿਹੜੀ ਆ ਆਸਟ੍ਰੇਲੀਆ ਦੀ ਪਾਪੂਲੇਸ਼ਨ ਬੜੀ ਏਜਿੰਗ ਪਾਪੂਲੇਸ਼ਨ ਕਹਿੰਦੇ ਆਪਾਂ, ਇੱਥੇ ਨਰਸਿੰਗ ਦਾ ਹਮੇਸ਼ਾ ਹੀ ਡਿਮਾਂਡ ਰਹਿਣੀ ਹੈ। ਸਾਊਥ ਇੰਡੀਆ ਤੋਂ ਕੁੜੀਆਂ ਕਾਫੀ ਆ ਰਹੀਆਂ ਨੇ। ਹੁਣ ਆਈਲੈਟਸ ਪੀ ਟੀ ਦੇ ਵਿੱਚ ਸਾਡੇ ਨੌਰਥ ਤੋਂ ਵੀ ਕਾਫੀ ਹੁਣ ਬੱਚਿਆਂ ਦੇ ਸਾਥੀ ਚ ਅਕਸਰ ਪੀ ਟੀ ਚ ਆ ਰਹੇ ਨੇ, ਤੇ ਆਮ ਹੈਪੀ ਟੂ ਸੇ ਵੀ 8ਵੀਂ ਚ ਵੀ ਬੱਚਿਆਂ ਸਾਡੇ ਦੇ ਆ ਰਹੇ ਨੇ। ਸੋ ਕਿਤੇ ਨਾ ਕਿਤੇ ਸੀਰੀਅਸਨੈਸ ਵੀ ਸਾਡੇ ਆ ਰਹੀ ਹੈ ਵੀ ਇਹਨਾਂ ਚੀਜ਼ਾਂ ਨੂੰ ਸਾਨੂੰ ਕਰਨਾ ਪੈਣਾ,
ਜਿਵੇਂ ਕਿ ਅਪਗ੍ਰੇਡ ਕਰ ਰਹੇ ਆ ਆਪਣੇ ਆਪ ਨੂੰ,
ਅਪਗ੍ਰੇਡ ਕਰ ਰਹੇ ਆਪਣੇ ਆਪ ਨੂੰ। ਵੈਨ ਵੀ ਸਟਾਰਟਡ ਭਾਜੀ ਤੋਂ 4:30-5 ਤੇ ਖੜੇ ਹੁੰਦੇ ਨੇ, ਹੁਣ ਹੈਪੀ ਟੂ ਸੇ ਵੀ 7:30-8 ਤੇ ਤੁਰੇ ਪੱਤੇ ਨੇ
ਜੀ। ਤੇ ਇਹੀ ਜਿਹੜੀ ਹੈਗੀ ਹੈ, ਤੁਸੀਂ ਕਿਹਾ ਵੀ ਡਿਮਾਂਡ ਬਹੁਤ ਹੈਗੀ ਨਰਸਿਸ ਦੀ, ਰੀਜਨਲ ਏਰੀਆਜ਼ ਦੇ ਵਿੱਚ ਵੀ ਡਿਮਾਂਡ ਕਾਫੀ ਹੈਗੀ ਹੈ, ਉੱਥੇ ਵੀ ਜੋਬਸ ਅਵੇਲੇਬਲ ਹੈਗੀਆਂ, ਤੁਸੀਂ ਇਹ ਕਹਿਣਾ ਚਾਹ ਰਹੇ ਹੋ?
ਯੈਸ, ਉੱਥੇ ਨਰਸਿੰਗ ਹੋਮਸ ਹੈਗੇ ਨੇ, ਜਿੰਨੇ ਨਰਸਿੰਗ ਹੋਮਸ ਨੇ ਰਜਿਸਟਰਡ ਨਰਸਾਂ ਤਾਂ ਘੱਟ ਮਿਲਦੀਆਂ ਉਹਨਾਂ ਵਿਚਾਰਿਆਂ ਨੂੰ। ਸੋ ਅਸਿਸਟੈਂਟ ਨਰਸ ਜਿਹੜੇ ਇੱਥੇ ਬੱਚੇ ਸਰਟੀਫਿਕੇਟਰੀ ਜਾਂ ਹੋਰ ਕਰ ਰਹੇ ਨੇ, ਕਾਫੀ ਸਟੇਟ ਨੇ ਜਿਹੜਾ ਏਜ ਕੇਅਰ ਵਰਕਰ ਹੈ ਜਾਂ ਡਿਸੇਬਿਲਿਟੀ ਸਪੋਰਟ ਵਰਕਰ ਹੈ, ਇਹਨਾਂ ਨੂੰ ਆਪਣੀਆਂ ਲਿਸਟ ਵਿੱਚ ਵੀ ਪਾਇਆ ਹੈ। ਉੱਥੇ ਇਹ ਭਾਵਾਂ ਕਿ ਸਕਿੱਲ ਲੈਵਲ 4 ਦੀ ਆਕੂਪੇਸ਼ਨ ਹੈ, ਬਟ ਇਹਨਾਂ ਦੀ ਉੱਥੇ ਡਿਮਾਂਡ ਹੈ। ਸੋ ਨਰਸਿਸ ਆਲ ਓਵਰ ਆਸਟ੍ਰੇਲੀਆ ਹੀ ਡਿਮਾਂਡ 'ਚ ਹੈ।
ਇਸੇ ਤਰ੍ਹਾਂ ਹੋਰ ਕਿਹੜੀਆਂ ਕਿਹੜੀਆਂ ਆਕੂਪੇਸ਼ਨਸ ਹੈਗੀਆਂ ਜਿਨ੍ਹਾਂ ਦੀ ਡਿਮਾਂਡ ਓਵਰਆਲ ਆਸਟ੍ਰੇਲੀਆ ਦੇ ਰੀਜਨਲ ਏਰੀਆ ਵਿੱਚ ਹੈਗੀ ਹੈ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ?
ਦੇਖੋ, ਜਿਹੜਾ ਆਪਾਂ ਕਹਿ ਦਈਏ ਵੀ ਹੋਸਪਿਟੈਲਿਟੀ ਦਾ ਫੀਲਡ ਹੈ, ਇਹਦੇ 'ਚ ਹਮੇਸ਼ਾ ਹੀ ਕੁਆਲੀਫਾਈਡ ਸ਼ੈਫ ਅਤੇ ਕੁੱਕਸ ਦੀ ਡਿਮਾਂਡ ਰਹੀ ਹੈ ਅਤੇ ਹਾਲੇ ਵੀ ਹੈਗੀ ਹੈ। ਬਸ਼ਰਤੇ ਵੀ ਬੰਦਾ ਹੋਵੇ ਕੁੱਕ ਅਤੇ ਸ਼ੈਫ, ਉਹ ਕਾਗਜ਼ਾਂ 'ਚ ਹੀ ਨਹੀਂ ਸੱਚੀ ਮੁੱਚੀ ਹੋਵੇ, ਮੈਂ ਇਹ ਕਹੂੰਗਾ। ਤੋ ਜਿਹੜੇ ਸੱਚੀ ਮੁੱਚੀ ਹੈਗੇ ਨੇ ਉਹਨਾਂ ਨੂੰ ਤਾਂ ਰੀਜਨਲ 'ਚ ਬਹੁਤ ਹੋਸਪਿਟੈਲਿਟੀ ਦੇ ਕਹਿ ਲਓ ਵੀ ਜਿੰਨੇ ਰੈਸਟੋਰੈਂਟਸ ਨੇ, ਕੈਫੇ ਨੇ, ਉਹਨਾਂ 'ਚ ਹਮੇਸ਼ਾ ਡਿਮਾਂਡ ਰਹੀ ਹੈ, ਉੱਥੇ ਕੋਈ ਟਿਕਦਾ ਨਹੀਂ ਹੈਗਾ। ਸੋ ਜਿਹੜੇ ਸਾਡੇ ਬੱਚੇ ਨੇ ਉਹ ਜੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ, ਬਟ ਅਖੀਰ 'ਤੇ ਗੱਲ ਆ ਜਾਂਦੀ ਹੈ ਕੁਆਲਿਟੀ, ਵੀ ਜੇ ਮੈਂ ਸ਼ੈਫ ਹੈਗਾ, ਜੇ ਮੈਂ ਕਹਿੰਦਾ ਮੈਂ ਸ਼ੈਫ ਹਾਂ, ਜੇ ਮੈਂ ਹੈਗਾ, ਤਾਂ ਮੇਰੇ ਲਈ ਰਾਸਤੇ ਦਰਵਾਜ਼ੇ ਖੁੱਲ੍ਹ ਜਾਣੇ ਨੇ
ਜੀ। ਇਸ ਤੋਂ ਇਲਾਵਾ ਹੋਰ ਕਿਹੜੇ ਹੈਗੇ ਆ?
ਹੋਰ ਹੋਸਪਿਟੈਲਿਟੀ ਛੱਡ ਕੇ ਫਿਰ ਆਪਣੇ ਕਮਿਊਨਿਟੀ ਸਰਵਿਸਿਸ ਜਿਹੜਾ ਹੈਗਾ, ਜਿਹਦੇ ਵਿੱਚ ਆਪਾਂ ਕਹਿੰਦੇ ਏਜ ਕੇਅਰ, ਡਿਸੇਬਿਲਿਟੀ ਹੋਮ ਐਂਡ ਕਮਿਊਨਿਟੀ ਕੇਅਰ, ਇਹ ਕਾਫੀ ਜਿਹੜਾ ਤਜ਼ਮਾਨੀਆ ਹੈ ਉਹ ਵੀ ਕਾਫੀ ਏਜਡ ਸਟੇਟ ਹੈਗੀ ਹੈ, ਉੱਥੇ ਕਾਫੀ ਇਸ ਚੀਜ਼ ਦੀ ਡਿਮਾਂਡ ਹੈਗੀ ਹੈ। ਤੇ ਟਰੱਕ ਡਰਾਈਵਰ ਦੀ ਵੀ ਡਿਮਾਂਡ ਹੋ ਰਹੀ ਹੈ, ਬੱਸ ਡਰਾਈਵਰ ਦੀ ਡਿਮਾਂਡ। ਜਿਹੜਾ ਨਾਰਦਰਨ ਟੈਰੀਟਰੀ ਹੈ ਉਹਨਾਂ ਨੇ ਇੱਕ ਸੈਪਰੇਟ ਐਗਰੀਮੈਂਟ ਸਾਈਨ ਕੀਤਾ ਹੈ ਡਾਮਾ, ਕਾਫੀ ਨਿਊਜ਼ ਵਿੱਚ ਰਿਹਾ, ਇਹ ਕਈ ਸਟੇਟਾਂ ਨੇ ਕੀਤਾ ਹੈ, ਜਿੰਨੇ ਕੁ ਡਾਮਾ ਆਏ ਨੇ ਉਹਨਾਂ ਦੇ ਵਿੱਚ ਟਰੱਕ ਡਰਾਈਵਰ ਹੈਗਾ। ਸੋ ਡਾਮਾ ਇੱਕ ਇੰਪਲੋਇਰ ਸਪੋਂਸਰਡ ਵੀਜ਼ਾ ਹੀ ਹੈ, ਉਹ ਐਗਰੀਮੈਂਟ ਹੈ ਬਿਟਵੀਨ ਜਿਹੜੀ ਸਟੇਟ ਗੌਰਮੈਂਟ ਅਤੇ ਫੈਡਰਲ ਗੌਰਮੈਂਟ ਦੇ ਵਿੱਚ, ਡਿਪਾਰਟਮੈਂਟ ਆਫ ਇਮੀਗ੍ਰੇਸ਼ਨ 'ਚ। ਉਹਦੇ 'ਚ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਦਿੱਤਾ ਗਿਆ ਵੀ ਤੁਸੀਂ ਜੇ ਤੁਹਾਡੀ ਸਟੇਟ 'ਚ ਟਰੱਕ ਡਰਾਈਵਰ ਤੁਹਾਨੂੰ ਚਾਹੀਦਾ, ਜੇ ਲਿਸਟ 'ਚ ਹੈਗਾ, ਤੁਸੀਂ ਸਪੋਂਸਰ ਕਰ ਲਓ ਟਰੱਕ ਡਰਾਈਵਰ ਨੂੰ।
ਅੱਛਾ,
ਸਾਡੇ ਕਾਫੀ ਬੱਚੇ ਨੇ, ਮੈਂ ਕੰਟੀਨਿਊਸਲੀ ਉਹਨਾਂ ਨੂੰ ਗਾਈਡ ਕਰ ਰਿਹਾ ਜਾਂ ਕੰਸਲਟ ਕਰ ਰਿਹਾ ਸੀ ਵੀ ਨਾਰਦਰਨ ਟੈਰੀਟਰੀ ਡਾਮਾ 'ਚ ਟਰੱਕ ਡਰਾਈਵਰ ਹੈ, ਅਤੇ ਤੁਸੀਂ ਉੱਥੇ ਜਾ ਕੇ ਜੇ ਤੁਹਾਡੇ ਕੋਲ 2-2 ਸਾਲ ਹੋ ਗਏ ਨੇ ਬੱਚਿਆਂ ਕੋਲ, ਜਿਹਨਾਂ ਕੋਲ ਟਰੱਕ ਡਰਾਈਵਰ ਦਾ ਐਕਸਪੀਰੀਅੰਸ ਹੈ ਸਿਡਨੀ 'ਚ, ਉਹਨਾਂ ਨੂੰ ਉੱਥੇ ਮਿਲ ਸਕਦੀਆਂ ਨੇ ਇਹ ਪੋਜੀਸ਼ਨਸ। ਅਤੇ ਕਈਆਂ ਥਾਵਾਂ 'ਤੇ ਕੰਸਟਰਕਸ਼ਨ ਦਾ ਇੰਜੀਨੀਅਰਸ ਤਾਂ ਹੈਗਾ, ਇੰਜੀਨੀਅਰਸ ਕਾਫੀ ਥਾਵਾਂ 'ਤੇ ਜ਼ਰੂਰਤ ਨੇ। ਜ਼ਿਆਦਾ ਮੈਂ ਉਹਨਾਂ ਚੀਜ਼ਾਂ 'ਤੇ ਫੋਕਸ ਕਰ ਰਿਹਾ ਜਿੱਦਾਂ ਦਾ ਸਾਡਾ ਕਲਾਇੰਟ ਹੈਗਾ
ਜੀ। ਬਿਲਕੁਲ। ਅਤੇ ਇੱਕ ਹੋਰ ਜਿਹੜੀ ਫਰਸਟ੍ਰੇਸ਼ਨ ਕਹਿ ਸਕਦੇ ਹਾਂ ਦੇਖਣ 'ਚ ਮਿਲ ਰਹੀ ਹੈ ਅੱਜ ਕੱਲ੍ਹ, ਉਹ ਹੈਗੀ ਹੈ ਪ੍ਰੋਸੈਸਿੰਗ ਟਾਈਮਸ ਨੂੰ ਲੈ ਕੇ, ਡਿਪੈਂਡਸ ਔਨ ਦਾ ਲੋਡ ਕਹਿੰਦੇ ਅੱਜ ਕੱਲ੍ਹ ਹੈਗਾ, ਅਤੇ ਕੁਝ ਚੈੱਕਸ ਵਗੈਰਾ ਸਿਕਿਉਰਿਟੀ ਜਿਹੜੇ ਕੀਤੇ ਜਾਂਦੇ ਆ
ਜੀ,
ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ, ਕਿਵੇਂ ਚੱਲ ਰਿਹਾ, ਕੀ ਹੋਣਾ ਚਾਹੀਦਾ?
ਹਾਂ ਜ਼ਰੂਰ, ਇਹਦੇ ਹੈਗੇ ਨੇ ਕਾਫੀ ਇਸ਼ੂਜ਼ ਆ ਰਹੇ ਨੇ, ਕਈ ਥਾਵਾਂ 'ਤੇ ਇੰਪਰੂਵਮੈਂਟਸ ਦੇਖਣ ਵੀ ਆਈਆਂ, ਜਿੱਦਾਂ ਹੁਣ ਨਵਾਂ 482 ਵੀਜ਼ਾ, ਪਹਿਲਾਂ 457 ਹੁੰਦਾ ਸੀ, ਇਹਦੇ ਪ੍ਰੋਸੈਸਿੰਗ ਟਾਈਮ ਕਾਫੀ ਘੱਟ ਗਿਆ ਹੁਣ, ਅਤੇ ਇਹਦਾ ਜ਼ਿਆਦਾ ਜਿਹੜਾ ਇਸ਼ੂ ਆਇਆ, ਇਹਨਾਂ ਨੇ ਗਲੋਬਲ ਪ੍ਰੋਸੈਸਿੰਗ ਸਿਸਟਮ ਇੱਕ ਲੈ ਕੇ ਆਇਆ ਡਿਪਾਰਟਮੈਂਟਾਂ ਨੇ। ਪਹਿਲਾਂ ਹੁੰਦਾ ਸੀ ਵੀ ਜੇ ਕੇਸ ਅਫਸਰ ਨੂੰ ਅਸਾਈਨ ਹੋ ਗਿਆ ਕੇਸ, ਉਹਨੇ ਟੂ ਦਾ ਐਂਡ ਲੈ ਕੇ ਜਾਣਾ ਕੇਸ ਨੂੰ, ਐਂਡ ਤੁਸੀਂ ਉਹਦੇ ਨਾਲ ਇੰਟਰੈਕਟ ਕਰਦੇ ਸੀਗੇ, ਉਹੀ ਤੁਹਾਡਾ ਰਿਸਪੋਂਸੀਬਲ ਪਰਸਨ ਸੀਗਾ। ਹੁਣ ਜਿੱਥੋਂ ਤੱਕ ਗਲੋਬਲ ਪ੍ਰੋਸੈਸਿੰਗ ਹੈ ਵੀ ਸਿਸਟਮ 'ਚ ਐਪਲੀਕੇਸ਼ਨ ਪਈਆਂ ਨੇ, ਜੇ ਅੱਜ ਮੈਂ ਇੱਕ ਐਪਲੀਕੇਸ਼ਨ ਨੂੰ ਪਿੱਕ ਕੀਤਾ, ਮੈਂ ਜੋ ਵੀ ਰਿਕੁਆਇਰ ਸੀ ਮੈਂ ਈਮੇਲ ਕਰਤੀ, ਦੈਨ ਅਗੇਨ ਇਟ ਕੈਨ ਗੋ ਟੂ ਸਮਨ ਐਲਸ। ਉਹ ਕੋਸ਼ਿਸ਼ ਤਾਂ ਉਹਨਾਂ ਦੀ ਇਹ ਹੈ ਵੀ ਇਹਨੂੰ ਐਫੀਸ਼ੀਐਂਟ ਬਣਾਇਆ ਜਾਵੇ, ਉਹਦਾ ਓਬਜੈਕਟਿਵ ਤਾਂ ਅਫਕੋਰਸ ਇਹੀ ਹੈ, ਬਟ ਹਾਲੇ ਕਹਿ ਲਓ ਟੀਡੀਮ ਪ੍ਰੋਬਲਮ 'ਤੇ ਜਾਂ ਪ੍ਰੋਸੈਸਿੰਗ ਦੇ ਵਿੱਚ ਉਹ ਨਹੀਂ ਇਹਨੂੰ ਪੂਰਾ ਉਹਦਾ ਜਿਹੜਾ ਐਫੀਸ਼ੀਐਂਟ ਨਹੀਂ ਉਹਦਾ ਯੂਜ਼ ਕਰ ਪਾ ਰਿਹਾ, ਅਤੇ ਕਾਫੀ ਵੀਜ਼ਾ ਦੇ ਜਿਵੇਂ ਕਈਆਂ ਥਾਵਾਂ 'ਤੇ ਤਾਂ ਕਈ ਵਾਰੀ ਇਹ ਵੀ ਲੱਗਦਾ ਵੀ ਡਿਪਾਰਟਮੈਂਟ ਖੁਦ ਰੋਕ ਕੇ ਬੈਠਾ। ਇਟਸ ਜਸਟ ਇਟਸ ਏ ਵਿਊ, ਮੈਂ ਕੋਈ ਇਹ ਨਹੀਂ ਕਹਿ ਰਿਹਾ ਹੈਗਾ, ਪਰ ਕਈਆਂ ਥਾਵਾਂ 'ਤੇ ਫੀਲ ਹੁੰਦਾ ਵੀ 1.5 ਸਾਲ ਹੋ ਗਿਆ ਕਿਉਂ ਨਹੀਂ ਐਪਲੀਕੇਸ਼ਨ 'ਤੇ ਕੋਈ ਐਕਸ਼ਨ ਹੋਇਆ ਨਾ। ਸੋ ਦੇਰ ਆਰ ਇਸ਼ੂਜ਼, ਇਟ ਕੁਡ ਬੀ ਉਹਨਾਂ ਦੇ ਪ੍ਰੋਸੈਸਿੰਗ ਇਸ਼ੂਜ਼ ਹੈਗੇ ਨੇ ਜਾਂ ਐਡਮਿਨਿਸਟ੍ਰੇਟਿਵ ਇਸ਼ੂਜ਼ ਹੈਗੇ ਨੇ।
ਜਦੋਂ ਕੋਈ ਐਪਲੀਕੇਸ਼ਨ ਲਾਂਚ ਕਰ ਦਿੰਦਾ
ਜੀ,
ਕੁਛ ਉਹਨੂੰ ਐਡਵਾਈਸ ਦਿੱਤੀ ਜਾਂਦੀ ਹੈ ਕਿ 1.5 ਸਾਲ ਤੱਕ ਚੁੱਪ ਕਰਕੇ ਸੋ ਜਾਓ ਜਾਂ 6 ਮਹੀਨੇ ਤੱਕ ਤਾਂ ਬਿਲਕੁਲ ਭੁੱਲ ਜਾਓ, ਕੁਛ ਐਡਵਾਈਸ ਨਾਲ ਨਾਲ ਆਉਂਦੀ ਰਹਿੰਦੀ ਹੈ ਇਸ ਤਰ੍ਹਾਂ?
ਹਾਂਜੀ ਹਾਂਜੀ, ਵੈਬਸਾਈਟ 'ਤੇ, ਡਿਪਾਰਟਮੈਂਟ ਦੀ ਵੈਬਸਾਈਟ 'ਤੇ ਵੀ ਹਰ ਵੀਜ਼ੇ ਦਾ ਨਾ ਇੱਕ ਉਹਨਾਂ ਨੇ ਦਿੱਤਾ ਹੋਇਆ ਵੀ ਜਿਸ ਤਰ੍ਹਾਂ ਆਪਾਂ ਕਹਿ ਲਈਏ ਵੀ ਇੱਕ ਸਪਾਊਸ ਵੀਜ਼ਾ ਹੈ ਇੱਥੇ 8-0 ਵੀਜ਼ਾ, ਕਹਿੰਦੇ ਉਹਨਾਂ ਲਿਖਿਆ 16-18 ਮਹੀਨੇ ਜੀ ਇਹਦਾ ਪ੍ਰੋਸੈਸਿੰਗ ਟਾਈਮ ਹੈ, ਅਤੇ ਉਹਦੇ ਵਿੱਚ ਉਹ ਨਾਲ ਲਿਖਦੇ ਵੀ 90% ਆਫ ਦ ਐਪਲੀਕੇਸ਼ਨ 16-18 ਚ ਹੋਣਗੀਆਂ, ਇੰਨੇ ਮਹੀਨੇ ਲੱਗਦੇ
ਉਹਨਾਂ
ਦੀ ਉਹ ਗਾਈਡਲਾਈਨਸ ਹੈਗੀਆਂ ਨੇ, ਅਤੇ ਮੈਜੋਰਿਟੀ ਐਪਲੀਕੇਸ਼ਨ ਉਸ ਗਾਈਡਲਾਈਨ ਦੇ ਵਿੱਚ ਆਉਂਦੀਆਂ ਨੇ। ਬਟ ਫਿਰ ਅਗੇਨ ਕੇਸ ਟੂ ਕੇਸ ਬੇਸਿਸ ਹੈਗਾ, ਪਰ ਮੈਜੋਰਿਟੀ ਉਹਨਾਂ ਦੇ ਜਿਹੜੇ ਉਹ ਚਾਰਟਰ ਦਿੱਤੇ ਨੇ ਪ੍ਰੋਸੈਸਿੰਗ ਟਾਈਮ ਵੈਬਸਾਈਟ 'ਤੇ ਹੈਗੀਆਂ ਉਹਨਾਂ ਦੇ ਵਿੱਚ ਹੀ ਨੇ।
ਅਤੇ ਸੁਖਜਿੰਦਰ ਜੀ, ਜਿਹੜਾ ਤੁਸੀਂ ਕਿਹਾ ਕਿ ਨਵਾਂ ਵੀਜ਼ਾ ਕੈਟੇਗਰੀ 491 ਅਧੀਨ ਜਿਹੜਾ ਕਿ ਪ੍ਰੋਸੈਸ ਸ਼ੁਰੂ ਕੀਤਾ ਗਿਆ, ਇਹਦੇ ਬਾਰੇ ਥੋੜ੍ਹਾ ਦੱਸੋ ਕਿ ਇਹਦਾ ਪਾਥਵੇ ਕੀ ਹੈ, ਕੁਛ ਕੰਡੀਸ਼ਨਸ ਵੀ ਹੋਣਗੀਆਂ, ਕਿਹੜੀਆਂ ਕਿਹੜੀਆਂ ਕੰਡੀਸ਼ਨਸ ਹੈਗੀਆਂ?
ਹਾਂਜੀ, ਇਹਦਾ ਦੇਖੋ ਜੀ, 491 ਤੋਂ ਬਾਅਦ ਇਹ 5 ਸਾਲ ਦਾ ਵੀਜ਼ਾ ਹੋਏਗਾ, ਅਤੇ ਬੰਦੇ ਨੇ ਰੀਜਨਲ ਪੋਸਟ ਕੋਡ ਦੇ ਵਿੱਚ ਉਹ ਮੂਵ ਕਰ ਸਕਦਾ ਹੈ, ਭਾਵਾਂ ਉਹਨੂੰ ਤਾਂ ਕਹਿ ਲਓ ਕਿ ਤਜ਼ਮਾਨੀਆ ਸਟੇਟ ਨੇ ਸਪੋਂਸਰ ਕੀਤਾ ਹੈ, ਪਰ ਜਿੰਨੇ ਵੀ ਰੀਜਨਲ ਪੋਸਟ ਕੋਡ ਹੈ ਵੈਬਸਾਈਟ 'ਤੇ ਹੈਗੇ ਨੇ, ਅੱਜ ਮੈਂ ਵੀ ਆਪਣੀ ਹੋਪ ਇਮੀਗ੍ਰੇਸ਼ਨ ਦੀ ਫੇਸਬੁੱਕ 'ਤੇ ਪਾ ਦਿਆਂਗਾ ਪੋਸਟ ਕੋਡਸ, ਉਹ ਪੋਸਟ ਕੋਡ ਦੇ ਵਿੱਚ ਦੇ ਕੈਨ ਮੂਵ ਅਰਾਊਂਡ, ਪਹਿਲੀ ਗੱਲ ਉਹ ਇੰਪਲੋਇਰ ਚੇਂਜ ਕਰ ਸਕਦੇ ਨੇ। ਜਿਹੜਾ ਉਹ ਟੈਕਸੇਬਲ ਥ੍ਰੈਸ਼ਹੋਲਡ ਹੈ ਉਹਦਾ ਉਹਨਾਂ ਨੇ ਵਰਡ ਯੂਜ਼ ਕੀਤਾ ਹੈ ਟੈਕਸੇਬਲ ਥ੍ਰੈਸ਼ਹੋਲਡ 53,900। ਸੋ ਜੇ ਕੋਈ ਬੰਦਾ ਕਹਿੰਦਾ ਵੀ ਮੇਰਾ ਟੋਟਲ ਬਣਿਆ ਜੀ $54,000 ਸਾਲ ਦਾ ਗਰੁੱਪ ਸਰਟੀਫਿਕੇਟ 'ਤੇ ਹੈ, ਠੀਕ ਹੈ, ਪੇਮੈਂਟ ਸਮਰੀ ਉਹਨੂੰ ਕਹਿੰਦੇ ਨੇ ਅੱਜ ਕੱਲ੍ਹ, ਉਹਦੇ 'ਤੇ $54,000 ਆ, ਅਤੇ ਬਾਅਦ ਵਿੱਚ ਉਹ ਗਿਆ ਟੈਕਸ ਏਜੰਟ ਕੋਲ, ਟੈਕਸ ਏਜੰਟ ਨੇ ਇਹਨੂੰ ਕਿਹਾ ਜੀ ਸਰ ਜੀ ਮੈਨੂੰ ਰਿਫੰਡ ਦਵਾ ਦਿਓ ਜੀ, ਉਹ ਕਹਿੰਦੇ ਠੀਕ ਹੈ ਜੀ ਤੁਹਾਡਾ $2,000 ਦੀ ਆਪਾਂ ਡਿਡਕਸ਼ਨਸ ਪਾ ਦਿੱਤੀਆਂ, ਉਹ ਚਲ ਗਿਆ 52,000 'ਤੇ। ਸੋ ਜਦੋਂ ਉਹਨਾਂ ਦਾ ਟੈਕਸੇਬਲ ਇਨਕਮ ਜਿਹੜੀ ਉਸ ਸਾਲ ਦੀ ਉਹ $52,000 ਬਣੀ, ਨਾ ਕਿ $54,000 ਬਣੀ, 54 ਗਰੋਸ ਸੀਗੀ। ਤੋ ਇਸ ਗੱਲ ਦਾ ਥੋੜ੍ਹਾ ਜਿਹਾ ਟੈਕਨੀਕਲ ਬੱਚਿਆਂ ਨੂੰ ਖਿਆਲ ਰੱਖਣਾ ਪੈਣਾ ਵੀ ਤੁਹਾਡੀ ਜਿਹੜੀ ਟੈਕਸੇਬਲ ਆ ਜਿਹੜੀ ਆਫਟਰ ਡਿਡਕਸ਼ਨ ਜਿਹੜੀ ਤੁਹਾਡਾ ਨੋਟਿਸ ਆਫ ਅਸੈਸਮੈਂਟ ਟੈਕਸ ਆਫਿਸ ਤੋਂ ਆਉਂਦਾ ਉੱਤੇ ਜਿਹੜੀ ਟੈਕਸੇਬਲ ਇਨਕਮ ਆ ਉਹ ਕੰਸਿਡਰ ਕੀਤੀ ਜਾਊਗੀ, ਉਹ 53,900 ਹੋਣੀ ਚਾਹੀਦੀ, ਘੱਟੋ ਘੱਟ 3 ਸਾਲਾਂ ਦੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜਾ ਪਾਥਵੇ ਇਹਨਾਂ ਨੇ ਦਿੱਤਾ ਹੈ ਮੋਟੇ ਤੌਰ 'ਤੇ 191 ਜਿਹੜਾ ਕਿ 16 ਨਵੰਬਰ 2022 ਨੂੰ ਸ਼ੁਰੂ ਹੋਣਾ ਹੈ
ਜੀ,
ਉਹਦਾ ਹੈਗਾ ਵੀ ਉਹਦੇ ਵਿੱਚ ਮੇਨ ਕ੍ਰਾਈਟੀਰੀਆ ਇਹੀ ਹੈ ਵੀ ਉੱਥੇ 3 ਸਾਲਾਂ 'ਚ ਰਹੇ ਬੰਦਾ, 3 ਸਾਲ ਰੀਜਨਲ 'ਚ ਰਿਹਾ, 3 ਸਾਲ ਇਹ ਤੁਹਾਡਾ ਜੀ ਉਹਨੇ ਟੈਕਸੇਬਲ ਥ੍ਰੈਸ਼ਹੋਲਡ ਹੈਗਾ ਉਹਦਾ 45 ਤੋਂ ਥੱਲੇ ਆ ਉਹ, ਸੋ ਕੰਪੀਟੈਂਟ ਇੰਗਲਿਸ਼ ਆ, ਉਹ ਜਿਹੜੀਆਂ ਚੀਜ਼ਾਂ ਨੋਰਮਲ ਹੈਗੀਆਂ ਨੇ। ਉਸ ਤੋਂ ਬਾਅਦ ਜਿਹੜੀ ਇੱਕ ਇੰਪੋਰਟੈਂਟ ਚੀਜ਼ ਮੈਂ ਸ਼ੇਅਰ ਕਰਨੀ ਚਾਹਾਂਗਾ ਵੀ ਜਦੋਂ ਪੀ ਆਰ ਤੁਹਾਡੀ 191 'ਚ ਆ ਜਾਂਦੀ ਹੈ ਉਸ ਤੋਂ ਬਾਅਦ ਰੀਜਨਲ 'ਚ ਰਹਿਣਾ ਤੁਹਾਡੇ ਲਈ ਜ਼ਰੂਰੀ ਨਹੀਂ ਹੈਗਾ।
ਅੱਛਾ, ਮੂਵ ਕਰ ਸਕਦੇ ਆ,
ਮੂਵ ਕਰ ਸਕਦੇ ਹਾਂ, ਇਹ ਇੱਕ ਕੋਈ ਪਿਛਲੇ ਕੁਐਸਚਨ ਮੈਨੂੰ ਵੀ ਆ ਰਿਹਾ ਸੀਗਾ ਮੇਰੇ ਸਟੂਡੈਂਟਸ ਦਾ, ਉਸ ਉਹ ਪੁੱਛਣਾ ਚਾਹੁੰਦੇ ਨੇ। ਸੋ ਇਹ ਕਹਿਣਾ ਇਹੀ ਚਾਹਾਂਗਾ ਵੀ ਦੂਜੇ ਤੌਰ 'ਤੇ ਵੀ ਆਪਣੇ ਰੀਜਨਲ ਏਰੀਆ 'ਚ ਜੇ ਤੁਸੀਂ ਜਾ ਰਹੇ ਹੋ ਅਤੇ ਆਪਣੇ ਸਕਿੱਲਸ ਨੂੰ ਇੰਪਰੂਵ ਕਰੋ, ਆਪਣੇ ਸਕਿੱਲਸ ਦੇ ਹਿਸਾਬ ਨਾਲ ਜੋਬ ਲਓ, ਅਤੇ ਸ਼ੋਰਟਕੱਟਸ ਜਿਹੜੇ ਨੇ ਉਹ ਪਹਿਲਾਂ ਵੀ ਮਹਿੰਗੇ ਪਏ ਨੇ ਸਾਡੇ ਬੱਚਿਆਂ ਨੂੰ,
ਅਤੇ
ਮੈਂ ਹੁਣ ਵੀ ਐਜ਼ ਏ ਐਲਡਰ ਬ੍ਰਦਰ ਵੀ ਕਹੂੰਗਾ ਵੀ ਲੈਟਸ ਵਰਕ ਹਾਰਡ, ਦੇਸ਼ ਬੜਾ ਸੋਹਣਾ ਹੈ, ਅਤੇ ਹਾਂ ਚੇਂਜਸ ਬਹੁਤ ਫਰੀਕੁਐਂਟਲੀ ਆ ਰਹੀਆਂ ਨੇ, ਉਹਨਾਂ ਦਾ ਇੰਪੈਕਟ ਜਿਹੜਾ ਹੈ ਉਹ ਨੈਗੇਟਿਵਲੀ ਬੱਚਿਆਂ 'ਤੇ ਕਾਫੀ ਹੁੰਦਾ ਹੈਗਾ, ਉਹਨਾਂ ਦੇ ਸਾਰੇ ਪਲੈਨਸ ਕਈ ਵਾਰੀ ਧਰੇ ਧਰਾ ਰਹਿ ਜਾਂਦੇ ਨੇ, ਉਹਨਾਂ 'ਤੇ ਕੁਝ ਜ਼ਿਆਦਾ ਕੁਛ ਕਰ ਨਹੀਂ ਸਕਦੇ, ਬਟ ਅਸੀਂ ਜੋ ਸਾਡੇ ਲੋ ਹੱਥ 'ਚ ਹੈ ਉਹਦੇ ਮੁਤਾਬਕ ਹੀ ਅਸੀਂ ਕੁਛ ਪਲੈਨ ਕਰ ਸਕਦੇ ਹਾਂ
ਜੀ। ਹੁਣ ਛੋਟੀ ਜਿਹੀ ਗੱਲ ਕਰਦੇ ਹਾਂ ਰੀਜਨਲ ਏਰੀਆਜ਼ ਦੀ, ਕਿਹੜੇ ਕਿਹੜੇ ਰੀਜਨਲ ਏਰੀਆ ਦੇ ਅੰਡਰ ਆਉਂਦੇ ਹੈਗੇ ਆ ਇਲਾਕੇ, ਕਿਉਂਕਿ ਕਦੀ ਕਨਫਿਊਜ਼ਨ ਬੜੀ ਹੈਗੀ ਇਹਦੇ ਵਿੱਚ, ਬਿਕੋਜ਼ ਕਦੀ ਗੋਲਡ ਕੋਸਟ ਨੂੰ ਪਾ ਦਿੰਦੇ ਆ, ਕਦੀ ਕੱਢ ਦਿੰਦੇ ਆ, ਇਸ ਟਾਈਮ ਕਿਹੜੇ ਕਿਹੜੇ ਵੱਡੇ ਵੱਡੇ ਪ੍ਰਮੁੱਖ ਜਿਹੜੇ ਕਹਿ ਸਕਦੇ ਹਾਂ ਕਿ ਰੀਜਨਲ ਏਰੀਆਜ਼ ਹੈਗੇ ਆ?
ਆਪਣੇ ਸਿਡਨੀ ਚ ਲਾ ਲੋ ਜੀ, ਵੋਲੰਗੋਂਗ ਰੀਜਨ ਚ ਆਪਣੇ ਜਿਹੜਾ ਜਿੰਨੇ ਨਿਊ ਕਾਸਲ ਵਗੈਰਾ ਪਰੇ ਨੂੰ ਚੱਲ ਜਾਈਏ, ਸਾਰੇ ਰੀਜਨਲ ਨੇ, ਗੋਲਡ ਕੋਸਟ ਵੀ ਰੀਜਨਲ ਚ ਹੈ, ਪਰਥ ਸਿਟੀ ਵੀ ਪਿੱਛੇ ਪਾ ਲਿਆ ਉਹਨਾਂ ਨੇ। ਸੋ ਉਹਨਾਂ ਦੇ ਗਾਂਹ ਜਿਹੜੇ ਸਟੇਟਾਂ ਨੇ ਇਹ ਸਾਰੇ ਹੈਗੇ ਨੇ ਡਿਪਾਰਟਮੈਂਟ ਆਫ ਜਿਹੜਾ ਹੋਮ ਅਫੇਅਰ ਆ ਉਹਨਾਂ ਦੇ ਹਿਸਾਬ ਨਾਲ ਰੀਜਨਲ ਨੇ। ਇੱਕ ਰੀਜਨਲ ਹੈਗੇ ਨੇ ਵੱਡੇ ਸਿਟੀ ਤੇ ਮੇਜਰ ਸਿਟੀ, ਤੇ ਇੱਕ ਕਹਿ ਲਓ ਵੀ ਛੋਟੇ ਸਿਟੀ ਜਿੱਦਾਂ ਉਹਨਾਂ ਦੇ ਵਿੱਚ ਹੈਗੇ ਨੇ ਸਟੇਟਾਂ ਚ। ਇੱਕ ਹਰ ਸਟੇਟ ਦੇ ਅਗਲੇ ਉਹਨਾਂ ਨੇ ਰੀਜਨਲ ਏਰੀਆ ਚ ਹੋਰ ਡਿਫਾਈਨ ਕੀਤੇ ਹੋਏ ਨੇ, ਉਹ ਉਹਨਾਂ ਦੇ ਸਟੇਟਾਂ ਦੇ ਆਪਣੇ ਕ੍ਰਾਈਟੀਰੀਆ ਲਈ ਹੈਗਾ, ਬਟ ਇਹ ਸਾਰੇ ਰੀਜਨਲ ਨੇ। ਉਹਨਾਂ ਦੇ ਆਪਣੇ ਸਟੇਟਾਂ ਨੇ ਕ੍ਰਾਈਟੀਰੀਆ ਗਾਂਹ ਆਪਦੇ ਬਣਾਏ ਹੋਏ ਨੇ, ਇਨ ਐਡੀਸ਼ਨ ਟੂ ਡਿਪਾਰਟਮੈਂਟ ਜਿਹੜਾ ਇਮੀਗ੍ਰੇਸ਼ਨ ਹੈ। ਸੋ ਆਹ ਤਿੰਨ ਚਾਰ ਵੱਡੇ ਸਿਟੀ ਛੱਡ ਕੇ ਸਾਰਾ ਰੀਜਨਲ ਹੀ ਹੈ। ਐਡੀ ਕੋਈ ਮਤਲਬ ਕਿ ਇਹ ਤਿੰਨ ਸਿਟੀ ਹੈ, ਇੰਡੀਆ ਛੱਡ ਕੇ ਆ ਗਏ, ਪੰਜਾਬ ਛੱਡ ਕੇ ਆ ਗਏ, ਤੇ ਮੈਨੂੰ ਲੱਗਦਾ ਵੀ ਥੋੜ੍ਹਾ ਹੋਰ ਹੌਸਲਾ ਕਰਨਾ ਚਾਹੀਦਾ
ਜੀ ਜੀ ਜੀ
ਬੱਚਿਆਂ।
ਹਾਂਜੀ ਠੀਕ ਹੈ ਜੀ, ਚਲੋ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ, ਇਹ ਤੁਸੀਂ ਮਹੱਤਵਪੂਰਨ ਜਾਣਕਾਰੀ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕੀਤੀ ਹੈ ਜੀ, ਧੰਨਵਾਦ ਜੀ ਬਹੁਤ ਬਹੁਤ।
ਧੰਨਵਾਦ ਐਮਪੀ ਸਿੰਘ ਜੀ, ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਤੁਸੀਂ ਜਾਣਦੇ ਪਏ ਹੋ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify या जिथों भी तुसी अपने पॉडकास्ट सुनते हो।